ਇੱਕ ਵਾਰੀ ਸਾਰੇ ਸਿਰ ਝੁਕਾ ਕੇ ਆਖੀਏ ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ।
ਗੁਰੂ ਅਰਜਨ ਦੇਵ ਜੀ ਨੇ ਜਦੋਂ ਇਹ ਕਾਰਜ ਕੀਤਾ ਉਹਨਾਂ ਨੇ ਆਪ ਇਹ ਗੱਲ ਲਿਖੀ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨ। ਅੱਜ ਸ਼ਰਧਾ ਤੇ ਬਹੁਤ ਹੈ, ਅੱਜ ਪ੍ਰੀਤ ਤੇ ਬੜੀ ਹੈ, ਪਰ ਅਸੀਂ ਡਗਮਗਾ ਗਏ ਕਦੋਂ? ਜਦੋਂ ਸਾਨੂੰ ਪਖੰਡੀ ਸਵਾਰਥੀ ਲੋਕਾਂ ਨੇ ਬਾਣੀ ਦੇ ਮਨ ਮਰਜ਼ੀ ਦੇ ਤਰੋੜ ਮਰੋੜ ਕੇ ਅਰਥ ਕਰਕੇ ਸੁਣਾਏ, ਅਸੀਂ ਸਮਝਾਏ ਠੀਕ ਹੀ ਕਹਿੰਦੇ ਹੋਣਗੇ, ਅਸੀਂ ਰਾਹ ਤੋਂ ਭਟਕ ਗਏ। ਗੁਰੂ ਗ੍ਰੰਥ ਸਾਹਿਬ ਦੇ ਸਿੱਖ ਖਵਾਉਂਦੇ ਹੋਏ ਵੀ ਅਸੀਂ ਵਿਅਕਤੀਆਂ ਦੇ ਪਿੱਛੇ ਲੱਗ ਕੇ ਉਸ ਗੁਰਮਤ ਦੇ ਸਿਧਾਂਤ ਤੋਂ ਜੋ ਸਾਨੂੰ 239 ਸਾਲ ਦੀ ਘਾਲਣਾ ਘਾਲ ਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਤੀਕਰ ਉਹਨਾਂ ਨੇ ਸਾਨੂੰ ਤਿੰਨ ਬਚਨ ਕਹੇ ਸਨ ਕਿ ਮੇਰੇ ਸਿੱਖ ਨੇ ਪੂਜਾ ਅਕਾਲ ਕੀ ਕਰਨੀ ਹੈ, ਪਰਚਾ ਸ਼ਬਦ ਦਾ ਰੱਖਣਾ ਹੈ, ਦੀਦਾਰ ਖਾਲਸੇ ਦਾ ਕਰਨਾ। ਇਹਨਾਂ ਤਿੰਨਾਂ ਹੀ ਸਿਧਾਂਤਾਂ ਨੂੰ ਹੌਲੀ ਹੌਲੀ ਅਸੀਂ ਭੁੱਲ ਗਏ। ਅੱਜ ਅਸੀਂ ਵੀ ਅਕਾਲ ਦੀ ਪੂਜਾ ਛੱਡ ਕੇ ਉਸੇ ਤਰ੍ਹਾਂ ਦੇਵੀ ਦੇਵਤਿਆਂ ਦੇ ਚੱਕਰ ਵਿੱਚ ਫਸ ਰਹੇ। ਅੱਜ ਅਸੀਂ ਪਰਚਾ ਸ਼ਬਦ ਦਾ ਛੱਡ ਕੇ ਜਿਵੇਂ ਕੋਈ ਕਵੇ ਉਹਦੇ ਪਿੱਛੇ ਤੁਰਨ ਲਈ ਤਿਆਰ ਹੋ ਜਾਂਦੇ ਹਾਂ, ਔਰ ਸੰਗਤ ਵਿੱਚ ਆਉਣ ਵਾਲਾ ਵੀ ਕੰਮ ਜਿਹੜਾ ਉਹ ਸਾਡਾ ਢਿੱਲਾ ਹੋਇਆ। ਜੇ ਤੁਸੀਂ ਜੁੜਦੇ ਹੋ ਤੇ ਤੁਸੀਂ ਵਧਾਈ ਦੇ ਪਾਤਰ ਹੋ, ਪਰ ਮੈਂ ਦੇਖਦਾ ਸਮੁੱਚੇ ਤੌਰ ਤੇ ਕਿ ਅਸੀਂ ਇਹਨਾਂ ਤਿੰਨਾਂ ਹੀ ਗੱਲਾਂ ਤੋਂ ਢਿੱਲੇ ਹੋਏ ਹਾਂ। ਮੁੱਢਲੀ ਤੇ ਸੰਖੇਪ ਜਾਣਕਾਰੀ ਪ੍ਰੋਫੈਸਰ ਮਨਿੰਦਰਪਾਲ ਸਿੰਘ ਜੀ ਦੇਣਗੇ।
ਜਿਤਨੇ ਵੀ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਨ, ਲਗਭਗ ਸਾਰਿਆਂ ਦੇ ਵਿੱਚ ਰਹਾਉ ਦੀ ਪੰਕਤੀ ਹੈ। ਰਹਾਉ ਦਾ ਕੀ ਮਤਲਬ ਹੈ? ਜੇ ਤੁਸੀਂ ਉਸ ਪੰਕਤੀ ਨੂੰ ਚੰਗੀ ਤਰ੍ਹਾਂ ਸਮਝ ਗਏ ਤੇ ਸਾਰਾ ਭਾਵ ਤੁਹਾਨੂੰ ਸਮਝ ਆ ਜਾਏਗਾ। ਸ਼ਬਦ ਦਾ ਸੈਂਟਰਲ ਆਈਡੀਆ, ਕੇਂਦਰੀ ਭਾਵ ਰਹਾਉ ਦੀ ਪੰਕਤੀ ਵਿੱਚ ਹੈ। ਸਵਾਲ ਉੱਠਦਾ ਹੈ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਕੋਈ ਰਹਾਉ ਦੀ ਪੰਕਤੀ ਲੱਭਣੀ ਹੋਵੇ ਤਾਂ ਉਹ ਕਿਹੜੀ ਹੈ? ਪੂਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਵਿਦਵਾਨਾਂ ਨੇ ਇੱਕ ਮਤ ਹੋ ਕੇ ਕਿਹਾ, ਜੇ ਅਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਜੇ ਕਿਸੇ ਬਾਣੀ ਨੂੰ ਰਹਾਉ ਦੀ ਪੰਕਤੀ ਮੰਨ ਸਕਦੇ ਹਾਂ ਤੇ ਉਹ ਹੈ ਜਪਜੀ ਸਾਹਿਬ ਦੀ ਬਾਣੀ। ਜੇ ਜਪਜੀ ਸਾਹਿਬ ਦੀ ਬਾਣੀ ਨੂੰ ਮਨੁੱਖ ਸਮਝ ਜਾਏ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੱਤ ਸਾਰ ਨਿਚੋੜ ਉਹਨੂੰ ਸਮਝ ਆ ਜਾਏਗਾ। ਅਸੀਂ ਕਿਉਂ ਇੱਥੇ ਆਏ ਹਾਂ? ਸਾਡਾ ਮਿਲਾਪ ਰੱਬ ਨਾਲ ਹੋ ਜਾਏ। ਤੁਸੀਂ ਬਾਣੀ ਪੜੋਗੇ, ਤੁਸੀਂ ਵੇਖੋਗੇ ਕਿ ਇਹ ਜਿਹੜੀ ਬਾਣੀ ਹੈ ਨਾ, ਜਪ ਸਾਹਿਬ ਦੀ ਬਾਣੀ, ਇਹ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨ ਦੀ ਚਾਬੀ ਹੈ। ਕੀ ਹੈ ਜਪਜੀ ਸਾਹਿਬ ਵਿੱਚ? ਸਾਰੇ ਚਾਹੁੰਦੇ ਨੇ ਅਸੀਂ ਰੱਬ ਨੂੰ ਮਿਲ ਲਈਏ। ਰੱਬ ਵੇਖਿਆ ਕਿਸੇ ਨੇ? ਜੇ ਰੱਬ ਦੇ ਦਰਸ਼ਨ ਕਰਨਾ ਚਾਹੁੰਦੇ ਹੋ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹਰ ਇੱਕ ਅੱਖਰ ਜਿੱਥੇ ਉਹਨਾਂ ਦੇ ਦਰਸ਼ਨ ਕਰਵਾਉਂਦਾ ਹੈ, ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਜਪਜੀ ਸਾਹਿਬ ਵਿੱਚ ਰੱਬ ਦਾ ਰੂਪ ਕੈਸਾ ਹੈ ਦੱਸਿਆ ਗਿਆ, ਰੱਬ ਦੇ ਗੁਣ ਕੈਸੇ ਨੇ ਦੱਸੇ ਗਏ ਨੇ, ਰੱਬ ਰਹਿੰਦਾ ਕਿੱਥੇ ਹੈ, ਉਹਦਾ ਟਿਕਾਣਾ ਕਿੱਥੇ ਹੈ ਦੱਸਿਆ ਗਿਆ, ਰੱਬ ਦੀ ਰਚਨਾ ਕਿਹੋ ਜੀ ਹੈ, ਉਹਦੇ ਅਣਗਿਣਤ ਭੰਡਾਰੇ ਕਿਹੋ ਜਿਹੇ ਨੇ, ਰੱਬ ਦਾ ਸੁੰਦਰ ਮਹਿਲ ਕਿੱਥੇ ਹੈ, ਉਹਦਾ ਅਦਭੁਤ ਦਰਬਾਰ ਕਿਹੋ ਜਿਹਾ, ਉਹਦੇ ਰਾਗੀ ਢਾਡੀ ਦਰਬਾਰੀ ਕਿਹੜੇ ਕਿਹੜੇ ਨੇ। ਕਹਿੰਦੇ ਇੰਨੇ ਪਿਆਰ ਨਾਲ ਔਰ ਇੰਨੇ ਦਿਲ ਟੁੰਮਵੇ ਤਰੀਕੇ ਦੇ ਨਾਲ ਵਰਣਨ ਕੀਤਾ ਕਿ ਜਿਹੜਾ ਜਪਜੀ ਸਾਹਿਬ ਨੂੰ ਪੜ੍ਹੇ ਉਹਦਾ ਦਿਲ ਉਛਾਲਾ ਮਾਰਦਾ, ਮੈਂ ਐਸੇ ਮਾਲਕ ਨੂੰ ਮਿਲ ਲਵਾਂ, ਰੱਬ ਨੂੰ ਮਿਲ ਜਾਵਾਂ। ਫਿਰ ਇਹ ਹੀ ਨਹੀਂ, ਹੋਰ ਵੀ ਬੜਾ ਕੁਝ ਹੈ ਕਿਹੜੇ ਤਰੀਕੇ ਦੇ ਨਾਲ ਰੱਬ ਨੂੰ ਮਿਲਿਆ ਜਾ ਸਕਦਾ ਹੈ। ਸਾਡੇ ਤੇ ਰੱਬ ਦੇ ਵਿਚਕਾਰ ਦੂਰੀ ਕਿਸ ਕਰਕੇ ਹੈ? ਵਿਚਕਾਰ ਕਿਹੜਾ ਪੜਦਾ ਹੈ? ਵਿਚਕਾਰ ਕਿਹੜੀ ਕੰਧ ਹੈ? ਕਿਵੇਂ ਟੁੱਟ ਸਕਦੀ ਹੈ ਇਹ ਵਾਲੀ ਕੰਧ? ਰੱਬ ਦੇ ਮਹਿਲ ਤੇ ਪਹੁੰਚਣਾ ਹੈ, ਪਰ ਗੁਰੂ ਪਿਆਰਿਓ, ਪਹਿਲਾਂ ਪੌੜੀਆਂ ਚੜ੍ਹਨੀਆਂ ਪੈਣਗੀਆਂ। ਕਿਹੜੀਆਂ ਪੌੜੀਆਂ ਨੇ ਜਿਹਦੇ ਤੇ ਚੜ੍ਹ ਕੇ ਅਸੀਂ ਰੱਬ ਨੂੰ ਮਿਲ ਪਈਏ? ਉਸ ਪੌੜੀਆਂ ਦਾ ਜ਼ਿਕਰ ਵੀ ਜਪਜੀ ਸਾਹਿਬ ਦੇ ਵਿੱਚ ਹੈ। ਹਜ਼ੂਰ ਕਹਿੰਦੇ ਨੇ, ਵਿਦਵਾਨ ਆਖਦੇ ਨੇ, ਇਸ ਗੱਲ ਤੇ ਮੰਨਦੇ ਨੇ ਸਾਰੇ ਵਿਦਵਾਨ ਕਿ ਇੱਕ ਓਅੰਕਾਰ ਬੀਜ ਹੈ, ਇਸ ਬੀਜ ਤੋਂ ਜਪਜੀ ਸਾਹਿਬ ਦਾ ਦਰਖਤ ਪੈਦਾ ਹੋਇਆ ਤੇ ਇਸੇ ਜਪਜੀ ਸਾਹਿਬ ਦੀਆਂ ਟਹਿਣੀਆਂ, ਇਸੇ ਜਪਜੀ ਸਾਹਿਬ ਦੇ ਫੁੱਲ, ਇਸੇ ਜਪਜੀ ਸਾਹਿਬ ਦੇ ਫਲ ਪੱਤੇ ਹਰ ਇੱਕ ਅੰਗ ਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸੁਭਾਏ ਮਾਨ ਨੇ। ਅੱਜ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਅੱਜ ਅਸੀਂ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੱਤ ਸਾਰ ਹੈ ਉਹਨੂੰ ਸਮਝਣ ਵਾਸਤੇ, ਉਸ ਬਾਣੀ ਨੂੰ ਸਮਝਣ ਵਾਸਤੇ ਇਕੱਠੇ ਹੋਏ ਹਾਂ। 38 ਪੌੜੀਆਂ ਦੇ ਦਰਸ਼ਨ ਹੋਣਗੇ ਇਸ ਬਾਣੀ ਵਿੱਚ ਤੁਹਾਨੂੰ। 2 ਸ਼ਲੋਕ ਇਸ ਬਾਣੀ ਵਿੱਚ ਆਉਣਗੇ, ਮੂਲ ਮੰਤਰ ਦਾ ਪਾਠ ਇਸ ਬਾਣੀ ਵਿੱਚ ਆਏਗਾ। ਜਿਵੇਂ ਜਿਵੇਂ ਬਾਣੀ ਚੱਲੇਗੀ ਆਪ ਸਭ ਨੂੰ ਨਾਲ ਨਾਲ ਸਾਂਝ ਪਵਾਈ ਜਾਏਗੀ। ਆਓ ਹੁਣ ਬਹੁਤਾ ਸਮਾਂ ਨਾ ਲਈਏ, ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਨੂੰ, ਪਹਿਲਾਂ ਇਹ ਬੋਲਣਗੇ, ਆਪ ਜੀ ਨੇ ਧਿਆਨ ਨਾਲ ਸੁਣਨਾ ਕਿ ਕਿਵੇਂ ਇਹ ਬੋਲਦੇ ਪਏ ਨੇ, ਫਿਰ ਉਸੇ ਤਰ੍ਹਾਂ ਆਪ ਵੀ ਉਚਾਰਨ ਕਰਨਾ ਹੈ। ਆਓ ਜੀ ਜੁੜੀਏ ਅਸੀਂ ਬਾਣੀ ਨਾਲ।